ਗਰੀਬਨ ਵਾਜ ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਬਰ ਸ਼ਟਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਤੜਕਸਾਰ ਅੰਮ੍ਰਿਤ ਵੇਲੇ ਤੋਂ ਹੀ ਕਿਰਪਾ ਕਰਕੇ ਤਖਤਾਂ ਦੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ। ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਹੋਈ। ਗੁਰਦੇਵ ਸੱਚੇ ਪਾਤਸ਼ਾਹ ਜੀ ਹਰ ਵਕਤ ਆਪਣੇ ਪਿਆਰਿਆਂ ਨੂੰ ਉਡੀਕਦੇ ਰਹਿੰਦੇ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜੋ ਸਿਰੇ ਸ੍ਰੋਮਣੀ ਬਾਣੀ ਹੈ, ਆਓ ਮੇਰੇ ਕੋਲ ਬੈਠੋ ਅਤੇ ਗਾਓ। ਆਇਓ ਪੜ੍ਹਨ ਸੁਣਨ ਕੋ ਬਾਣੀ। ਤੁਸੀਂ ਬਾਣੀ ਪੜ੍ਹਨ ਸੁਣਨ ਵਾਸਤੇ ਆਏ ਹੋ, ਸੰਸਾਰ ਦੇ ਵਿੱਚ ਲਾਹਾ ਕੱਟਣ ਵਾਸਤੇ। ਨਾਮ ਅਨੁਸਾਰ ਲੱਗੇ ਹਨ ਲਾਲਚ ਬਿਰਥਾ, ਜਨਮ ਸਰਾਣੀ ਬਿਰਥਾ ਔਜ ਸਰਾਣੀ। ਇਸ ਵਾਸਤੇ ਪਰਮੇਸ਼ੁਰ ਦੇ ਨਾਲ ਜੁੜੋ, ਹੋਰਨਾਂ ਲਾਲਚਾਂ ਦੇ ਲੱਗ ਕੇ ਜਿਹੜਾ ਹੈ ਉਹ ਸਵਾਸ ਬਿਰਥੇ ਜਿਹੜੇ ਨੇ ਉਹ ਜਾ ਰਹੇ ਨੇ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਲੜੀਵਾਰ ਰੂਪ ਦੇ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਪਾਂ ਇਸੇ ਤਰ੍ਹਾਂ ਮਨ ਚੇਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਗਾਥਾ ਨਾਮੇ ਜੋ ਗੁਰੂ ਕੀ ਬਾਣੀ ਹੈ, ਅੰਮ੍ਰਿਤ ਬਚਨ ਹੈ, ਇਹ ਰਮਤਾ ਹੋ ਰਹੀ ਹੈ ਕਿ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੀ ਅਵਸਥਾ ਮਹਾਰਾਜ ਜੀ ਦੱਸ ਰਹੇ ਨੇ ਕਿ ਜਿਹੜੇ ਭਗਤ ਹੁੰਦੇ ਨੇ ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦੀ ਕੈਸੀ ਅਵਸਥਾ ਹੈ। ਸਾਹਿਬ ਕਹਿੰਦੇ ਮਰਨ ਬਿਸਰਨ ਗੋਬਿੰਦ ਹੈ ਕਿ ਜਿਹੜੇ ਰੱਬ ਦੇ ਪਿਆਰੇ ਨਾਮ ਦੇ ਰਸੀਏ ਨਾ ਸਵਾਸ ਸਵਾਸ ਬੰਦਗੀ ਕਰਨ ਵਾਲੇ, ਕਹਿੰਦੇ ਕਿਤੇ ਰੰਚਕ ਮਾਤਰ ਵੀ ਪਰਮੇਸ਼ਰ ਦਾ ਨਾਮ ਵਿਸਰ ਜਾਵੇ ਨਾ ਉਹਨਾਂ ਦਾ ਮਰਨਾ ਹੋ ਜਾਂਦਾ ਹੈ, ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ। ਇੰਨਾ ਪ੍ਰੇਮ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੰਦਗੀ ਦੇ ਵਿੱਚ ਸਿਮਰਨ ਦੇ ਵਿੱਚ ਜੁੜੇ ਰਹਿਣ। ਅਤੇ ਮਾਤਾ ਤ੍ਰਿਪਤਾ ਜੀ ਨੇ ਆਖਿਆ ਨਾਨਕ ਜੀ ਉਹ ਸਾਡੇ ਨਾਲ ਬੈਠ ਕੇ ਕੋਈ ਵਿਚਾਰ ਕੋਈ ਬਚਨ ਬਿਲਾਸ ਕਰ ਲਿਆ ਕਰੋ ਘਰ ਦੇ ਵਿੱਚ। ਹਰ ਵਕਤ ਬੰਦਗੀ ਦੇ ਵਿੱਚ ਹੀ ਨਾਮ ਹੀ ਜਪੀ ਜਾਂਦੇ ਹੋ। ਅਤੇ ਉਸ ਸਮੇਂ ਸਤਿਗੁਰਾਂ ਨੇ ਕਿਹਾ ਸੀ ਮਾਤਾ ਜੀ ਸਾਡੇ ਜਿਹੜੇ ਪ੍ਰਾਣ ਹੈ ਨਾ, ਸਾਡੇ ਜਿਹੜੇ ਸਵਾਸ ਹੈ ਕੇਵਲ ਨਾਮ ਦੇ ਆਸਰੇ ਹੀ ਹੈ। ਜੇ ਤਾਂ ਸਾਡੇ ਪ੍ਰਾਣਾਂ ਦੇ ਵਿੱਚ ਨਾਮ ਚੱਲਦਾ ਹੈ, ਸਿਮਰਨ ਹੁੰਦਾ ਅਤੇ ਪ੍ਰਾਣ ਸਾਡੇ ਚੱਲਦੇ ਨੇ, ਜੇ ਨਹੀਂ ਤਾਂ ਫਿਰ ਸਾਡੀ ਮੌਤ ਹੋ ਜਾਂਦੀ, ਆਤਮਿਕ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਤਾਂ ਪਰਮੇਸ਼ੁਰ ਦੇ ਨਾਮ ਨੂੰ ਅਸੀਂ ਅਖਿਆਨ ਕਰਦੇ ਆਖਦੇ ਹਾਂ ਅਤੇ ਅਸੀਂ ਜਿਉਂਦੇ ਹਾਂ, ਅਤੇ ਜੇ ਭੁੱਲ ਜਾਂਦਾ ਤਾਂ ਫਿਰ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਇਸ ਕਰਕੇ ਅਸੀਂ ਨਾਮ ਨੂੰ ਨਹੀਂ ਭੁਲਾ ਸਕਦੇ। ਇੱਥੇ ਸਾਹਿਬ ਕਹਿੰਦੇ, ਮਰਨੰ ਵਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਜੇ ਤਾਂ ਨਾਮ ਭੁੱਲਦਾ ਹੈ ਤਾਂ ਮਰਨਾ ਹੋ ਜਾਂਦਾ ਹੈ, ਅਤੇ ਜੇ ਨਾਮ ਚੇਤੇ ਹੈ ਤਾਂ ਫਿਰ ਜੀਵਨ ਹੈ, ਫਿਰ ਉਹ ਜੀਵਨ ਚੱਲਦਾ ਹੈ। ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਅਰਜਨ ਗਿਆ ਅਤੇ ਜਾਂਦੇ ਨੂੰ ਭਗਵਾਨ ਜੀ ਚੌਂਕੜਾ ਲਾ ਕੇ ਬੈਠੇ ਨੇ ਸਮਾਧੀ ਦੇ ਵਿੱਚ ਅਤੇ ਮਾਲਾ ਫੇਰ ਰਹੇ ਨੇ। ਅਰਜਨ ਨੇ ਜਾ ਕੇ ਜਦੋਂ ਮੱਥਾ ਟੇਕਿਆ ਅਤੇ ਸ਼ੰਕਾ ਹੋ ਗਿਆ ਕਿ ਤੇ ਸਾਰੀ ਦੁਨੀਆ ਇਹਨਾਂ ਦਾ ਧਿਆਨ ਧਰਦੀ ਹੈ, ਇਹ ਅੱਗੇ ਕਿਹਦਾ ਧਿਆਨ ਧਰ ਕੇ ਬੈਠੇ ਨੇ, ਕਿਹਦਾ ਨਾਮ ਜਪਦੇ ਹੋਣਗੇ, ਇਹ ਕਿਹਨੂੰ ਯਾਦ ਕਰਦੇ ਨੇ, ਸਾਰੇ ਲੋਕ ਤਾਂ ਇਹਨਾਂ ਨੂੰ ਯਾਦ ਕਰਦੇ ਨੇ, ਭਗਤ ਸੰਤ ਜਨ। ਜਦੋਂ ਭਗਵਾਨ ਜੀ ਸਮਾਧੀ ਤੋਂ ਉਥਾਨ ਹੋਏ, ਅਰਜਨ ਨੇ ਆਪਣਾ ਸ਼ੰਕਾ ਅੱਗੇ ਰੱਖਿਆ, ਭਗਵਾਨ ਜੀ ਦੱਸੋ ਇਹ ਮਾਲਾ ਕਿਹਦੀ ਫੇਰਦੇ ਹੋ? ਭਗਵਾਨ ਜੀ ਕਹਿਣ ਲੱਗੇ, ਜਿਹੜੀ ਜਿਹੜੇ ਸਾਡੀ ਮਾਲਾ ਫੇਰਦੇ ਅਸੀਂ ਉਹਨਾਂ ਦੀ ਫੇਰਦੇ ਹਾਂ। ਇਸ ਵਾਸਤੇ ਸਮਾਧੀ ਕਿਹਦੀ ਲਾਉਂਦੇ ਹੋ? ਅਤੇ ਭਗਵਾਨ ਜੀ ਕਹਿਣ ਲੱਗੇ, ਜਿਹੜੇ ਸਾਡੀ ਸਮਾਧੀ ਲਾਉਂਦੇ ਅਸੀਂ ਉਹਨਾਂ ਦੀ ਲਾਉਂਦੇ ਹਾਂ। ਇਸ ਵਾਸਤੇ ਪ੍ਰੇਮ ਕਿਹਦੇ ਨਾਲ ਕਰਦੇ ਹੋ? ਮਹਾਰਾਜ ਉਹ ਕਹਿਣ ਲੱਗੇ, ਭਗਵਾਨ ਜੀ ਜਿਹੜੇ ਸਾਡੇ ਨਾਲ ਪ੍ਰੇਮ ਕਰਦੇ ਅਸੀਂ ਉਹਨਾਂ ਦੇ ਨਾਲ ਕਰਦੇ। ਕ੍ਰਿਸ਼ਨ ਦੀ ਗੱਲ ਸੁਣ ਕੇ ਅਰਜਨ ਨੂੰ ਕੋਈ ਯਕੀਨ ਜਿਹਾ ਆਇਆ ਨਾ, ਕਿਉਂ ਕਰਕੇ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਜਿਹੜੇ ਸਾਡੀ ਅੰਮ੍ਰਿਤ ਵੇਲੇ ਚਾਹੇ ਅੰਮ੍ਰਿਤ ਬੰਦਗੀ ਕਰਦੇ ਨੇ, ਸਾਨੂੰ ਯਾਦ ਕਰਦੇ, ਅਸੀਂ ਉਹਨਾਂ ਨੂੰ ਯਾਦ ਰੱਖਦੇ। ਜਿਹੜੇ ਸਾਡੀ ਸਮਾਧੀ ਦੇ ਵਿੱਚ ਜੁੜਦੇ, ਉਹਨਾਂ ਦੀ ਸਮਾਧੀ ਦੇ ਵਿੱਚ ਅਸੀਂ ਜੁੜਦੇ ਹਾਂ ਇੱਕ ਮੇਲ ਹੋੜ ਕਰ। ਅਤੇ ਅਰਜਨ ਕਹਿਣ ਲੱਗਾ ਕਿ ਤੁਹਾਨੂੰ ਸਭ ਤੋਂ ਪਿਆਰਾ ਭਗਤ ਵੀ ਹੈਗਾ। ਭਗਵਾਨ ਕਹਿਣ ਲੱਗੇ, ਤੇਰੇ ਤੋਂ ਪਿਆਰਾ ਕਿਹੜਾ ਹੋ ਸਕਦਾ, ਤੂੰ ਹੀ ਹੈ। ਉੱਤੋਂ ਉੱਤੋਂ ਉਹਨੂੰ ਆਖਿਆ, ਕਹਿਣ ਲੱਗੇ ਫਿਰ ਮੈਨੂੰ ਵਿਖਾਓ ਅਤੇ ਕਿਹੜਾ ਪਿਆਰਾ ਭਗਤ ਜਿਹੜਾ ਹਰ ਵਕਤ ਹੀ ਤੁਹਾਨੂੰ ਯਾਦ ਕਰੀ ਜਾਂਦਾ। ਕਹਿਣ ਲੱਗੇ ਚੱਲ ਬਾਹਰ ਜੰਗਲ ਦੇ ਵਿੱਚ ਚਲੇ ਗਏ। ਇੱਕ ਸ਼ੇਰ ਹੈ ਅਤੇ ਉਹ ਪਾਣੀ ਦੇ ਵਿੱਚ ਖਲੋਤਾ, ਉਹਨੂੰ ਭੁੱਖ ਵੀ ਬੜੀ ਲੱਗੀ ਹੈ ਅਤੇ ਪਾਣੀ ਵੀ ਨਹੀਂ ਪੀ ਰਿਹਾ, ਤੇ ਵੀ ਬੜੀ ਲੱਗੀ ਹੈ। ਅਤੇ ਉਹਦੀ ਸ਼ੇਰ ਦੀ ਜਿਹੜੀ ਬਿਰਤੀ, ਉਹ ਨਾਮ ਦੇ ਵਿੱਚ ਜੁੜੀ ਹੋਈ, ਨਾਮ ਸਿਮਰਨ ਦੇ ਵਿੱਚ। ਭਗਵਾਨ ਕਹਿਣ ਲੱਗੇ, ਅਰਜਨ ਆ ਵੇਖਦਾ, ਇਹ ਸਾਡਾ ਭਗਤ ਹੈ, ਇਹ ਸਾਡਾ ਨਾਮ ਜਪਣ ਦਿਆ ਹੈ। ਅਤੇ ਭੁੱਖ ਦੇ ਤ੍ਰੇਹ ਕਰਕੇ ਪ੍ਰਾਣ ਵੀ ਦੇ ਘੱਟਦੇ ਜਾ ਰਹੇ ਨੇ, ਪਰ ਇਹ ਪਾਣੀ ਨਹੀਂ ਪੀ ਰਿਹਾ ਕਿ ਪਾਣੀ ਪੀਂਦਿਆਂ ਪੀਂਦਿਆਂ ਮੈਨੂੰ ਨਾਮ ਭੁੱਲ ਜਾਣਾ ਹੈ ਅਤੇ ਮੇਰੀ ਲਿਵ ਟੁੱਟ ਜਾਣੀ ਹੈ, ਅਤੇ ਪਾਣੀ ਨਹੀਂ ਪੀ ਰਿਹਾ, ਅਤੇ ਇਸ ਕਰਕੇ ਆਪਣਾ ਸੱਤਿਆਨਾਸ਼ ਕੀਤਾ, ਕਿੰਨਾ ਲਿੱਸਾ ਹੋ ਗਿਆ, ਇਸ ਕਰਕੇ ਸਾਡਾ ਭਗਤ ਹੈ। ਅਤੇ ਉਹ ਕਹਿਣ ਲੱਗਾ, ਅਰਜਨ ਕਹਿਣ ਲੱਗਾ, ਫਿਰ ਤੁਹਾਡਾ ਭਗਤ ਹੈ ਅਤੇ ਤੁਹਾਨੂੰ ਬਚਾਉਣਾ ਚਾਹੀਦਾ ਇਸ ਢੰਗ ਦੇ ਨਾਲ। ਕਹਿਣ ਲੱਗੇ, ਇਸ ਤਰ੍ਹਾਂ ਨਹੀਂ, ਇਹਨੇ ਤਿਆਗਣਾ ਪਰਮੇਸ਼ੁਰ ਦੇ ਨਾਮ ਨੂੰ, ਚਾਹੇ ਫਿਰ ਤੂੰ ਇਹਦੇ ਕੋਲ ਖਲੋ ਕੇ ਅਤੇ ਤੂੰ ਨਾਮ ਜਾਪ ਉੱਚੀ ਉੱਚੀ ਬੋਲ ਕੇ ਅਤੇ ਇਹਨੂੰ ਕੰਨਾਂ ਦੇ ਨਾਲ ਸੁਣੇ ਅਤੇ ਕੰਨਾਂ ਦੇ ਨਾਲ ਸੁਣ ਕੇ ਅਤੇ ਪਾਣੀ ਪੀ ਲਵੇ, ਅਤੇ ਇਹਨੇ ਨਾਮ ਤੋਂ ਨਹੀਂ ਵਿਸਰਨਾ। ਜੇ ਇਹ ਨਾਮ ਤੋਂ ਗਿਆ, ਇਹ ਆਪਣੀ ਮੌਤ ਸਮਝਦਾ। ਕਹਿੰਦੇ ਕਿ ਅਰਜਨ ਨੇ ਜਾ ਕੇ ਉੱਚੀ ਉੱਚੀ ਸ਼ੇਰ ਦੇ ਲਾਗੇ, ਜਿਹੜਾ ਨਾਮ ਉਸ ਸਮੇਂ ਚੱਲਦਾ ਸੀ ਪਰਮੇਸ਼ੁਰ ਦਾ, ਉੱਚੀ ਉੱਚੀ ਜਪਿਆ ਅਤੇ ਸ਼ੇਰ ਦੀ ਸਮਾਧੀ ਖੁੱਲ੍ਹੀ ਅਤੇ ਸਾਹਮਣੇ ਕ੍ਰਿਸ਼ਨ ਜੀ ਖਲੋਤੇ ਦੇ ਆਣ ਕੇ ਮੱਥਾ ਲੱਗਾ ਟੇਕਣ, ਅਤੇ ਕ੍ਰਿਸ਼ਨ ਨੇ ਇਸ਼ਾਰਾ ਕਰ ਦਿੱਤਾ ਕਿ ਮੇਰੀ ਜੇ ਖੁਸ਼ੀ ਲੈਣੀ ਤਾਂ ਪਹਿਲਾਂ ਪਾਣੀ ਪੀ ਲਾ। ਉਹ ਅਰਜਨ ਉੱਚੀ ਉੱਚੀ ਨਾਮ ਜਪੀ ਗਿਆ ਅਤੇ ਉਹ ਸ਼ੇਰ ਸੁਣੀ ਗਿਆ ਅਤੇ ਫਿਰ ਸ਼ੇਰ ਨੇ ਪਾਣੀ ਪੀਤਾ ਅਤੇ ਫਿਰ ਆਉਣ ਕਰਕੇ ਕ੍ਰਿਸ਼ਨ ਨੂੰ ਜਦੋਂ ਮੱਥਾ ਟੇਕਿਆ ਅਤੇ ਸ਼ੇਰ ਦੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਦਿਵ ਦ੍ਰਿਸ਼ਟੀ ਹੋ ਗਈ, ਦਿਵ ਦੇਹ ਹੋ ਗਈ, ਸਾਧੂ ਰੂਪ ਹੋ ਕਰਕੇ ਅਤੇ ਪ੍ਰਲੋਕ ਗਮਨ ਕਰ ਗਿਆ, ਸੱਚਖੰਡ ਨੂੰ ਚਲੇ ਗਏ। ਅਤੇ ਅਰਜਨ ਜੀ ਕਹਿਣ ਲੱਗੇ, ਭਗਵਾਨ ਜੀ ਕੌਣ ਸੀਗੇ, ਸ਼ੇਰ ਕਿਸ ਤਰ੍ਹਾਂ ਸੀ? ਕਹਿਣ ਲੱਗੇ, ਪਿਛਲੇ ਜਨਮ ਦਾ ਬਹੁਤ ਵੱਡਾ ਸਵਾਸ ਵਾਸ ਇਹ ਨਾਮ ਜਪਣ ਵਾਲਾ ਸੀ ਅਤੇ ਬੰਦਗੀ ਕਰ ਰਿਹਾ ਸੀ ਅਤੇ ਥੋੜ੍ਹੇ ਕਿ ਦੂਰ 'ਤੇ ਕਿਸੇ ਨੇ ਮਾਸ ਰਿੰਨ ਰਹਿ ਸੀ ਉਹਦੀ ਸਮੈਲ ਦੇ ਇਹਨੂੰ ਆਈ ਅਤੇ ਇਹਦਾ ਖਿਆਲ ਥੋੜ੍ਹਾ ਜਿਹਾ ਮਾਸ ਦੇ ਵਿੱਚ ਚਲੇ ਗਿਆ, ਉਹ ਫੁਰਨੇ ਕਰਕੇ ਫਿਰ ਇਹਨੂੰ ਸ਼ੇਰ ਆਉਣਾ ਪਿਆ। ਅਤੇ ਇਸ ਕਰਕੇ ਹੈ ਸਾਡਾ ਭਗਤ ਹੈ, ਇਹਦੀ ਲਿਵ ਪਿਛਲੇ ਜਨਮ ਤੋਂ ਡੁੱਟੀ ਲੱਗੀ ਹੋਈ ਹੈ ਅਤੇ ਹੁਣ ਵੀ ਜਿਹੜੀ ਹੈ ਇਹ ਲੱਗੀ ਹੋਈ ਹੈ ਅਤੇ ਹੁਣ ਸਾਡੇ ਦਰਸ਼ਨ ਹੋਣ ਕਰਕੇ ਦੇਵ ਲੋਕ ਨੂੰ ਚਲੇ ਗਿਆ ਹੈ। ਸੋ ਇਸ ਤਰ੍ਹਾਂ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਰਨੰ ਵਿਸਰਨੰ ਗੋਬਿੰਦ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਪਰਮੇਸ਼ੁਰ ਨਾਮ ਵਿਸਦਾ ਉਹਨਾਂ ਦਾ ਅਤੇ ਗੁਰਮੁਖ ਜਨਾਂ ਦਾ ਮਰਨਾ ਹੋ ਜਾਂਦਾ ਨਾ। ਜੀਵਨੰ ਹਰਨਾਮ ਧਿਆਵਣ ਹੈ, ਜਿਹੜੇ ਰੱਬ ਦੇ ਪਿਆਰੇ ਉਹਨਾਂ ਦਾ ਜੀਵਨ ਨਾਮ ਧਿਆਉਣ ਦੇ ਨਾਲ ਹੀ ਹੈ।
ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ।
ਅਤੇ ਕਹਿਣ ਲੱਗੇ ਸੰਗਤ ਜੀ, ਗੁਰੂ ਅਰਜਨ ਦੇਵ ਜੀ ਬੇਨਤੀ ਕੀਤੀ, ਮਹਾਰਾਜ ਫਿਰ ਇਹ ਜਿਹੜਾ ਨਾਮ ਹੈ ਇਹ ਕਿੱਥੋਂ ਮਿਲਦਾ ਹੈ, ਕਿਵੇਂ ਪ੍ਰਾਪਤ ਹੁੰਦਾ ਹੈ? ਅਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਲੱਭਣੰ ਸਾਧ ਸੰਗੇਨ ਨਾਨਕ ਹਰ ਪੂਰਬ ਲਿਖਣ ਹੈ। ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਲਿਖੇ ਹੋਏ ਹਨ ਹਰੀ ਅਕਾਲ ਪੁਰਖ ਵਾਹਿਗੁਰੂ ਨੇ, ਅਤੇ ਉਹਨਾਂ ਨੂੰ ਫਿਰ ਜਨਮ ਜਦੋਂ ਮਿਲਦਾ ਹੈ ਅਤੇ ਉਹ ਫਿਰ ਜਨਮ ਲੈ ਕੇ ਮਨੁੱਖਾਂ ਅਤੇ ਸਾਧ ਸੰਗਤ ਦੇ ਵਿੱਚ ਆਉਂਦੇ ਨੇ, ਅਤੇ ਜਦੋਂ ਸਾਧ ਸੰਗਤ ਦੇ ਵਿੱਚ ਆਉਣ ਕਰਕੇ ਬੈਠਦੇ ਨੇ, ਲੱਭਣ ਸਾਧ ਸੰਗੇਨ, ਇਹ ਜਿਹੜੀ ਬੰਦਗੀ ਹੈ, ਇਹ ਜਿਹੜੀ ਭਗਤੀ ਪਰਮੇਸ਼ੁਰ ਹਰੀ ਦੀ ਪ੍ਰਾਪਤੀ ਹੈ, ਇਹ ਤਾਂ ਸਾਧ ਸੰਗਤ ਦੇ ਵਿੱਚੋਂ ਲੱਭਦੀ ਹੈ ਵੱਡਿਆਂ ਪੂਰਬਲਿਆਂ ਕਰਮਾਂ ਕਰਕੇ।
ਦਸਨ ਬਿਹੂਨ ਭੁਯੰਗੰ ਮੰਤਰੰ ਗਾਰ ਉੜੇ ਨਿਵਾਰੰ।
ਇਸ ਵਾਸਤੇ ਪੁੱਛਿਆ ਮਹਾਰਾਜ, ਜਿਹੜਾ ਫਿਰ ਸਾਧੂ ਸੰਗ ਹੈ ਉਹ ਕਿਵੇਂ ਮਨੁੱਖ ਦੇ ਵਿਕਾਰਾਂ ਦੀ ਕੋਈ ਨਿਵਿਰਤੀ ਕਰਦਾ ਹੈ, ਕਿਵੇਂ ਤਾਰਦਾ ਹੈ? ਅਤੇ ਪ੍ਰਮਾਣ ਦੇ ਕੇ ਕਹਿੰਦੇ, ਦਸਨ ਬਿਹੂਨ ਭਯੰਗੰ ਮੰਤਰੰ ਗਾਰੜੀ ਨਿਵਾਰੰ। ਕਹਿੰਦੇ ਕਿ ਜਿਸ ਤਰ੍ਹਾਂ ਗਾਰੜੀ ਮੰਤਰ ਵਾਲਾ ਜਿਹੜਾ ਹੁੰਦਾ ਨਾ, ਉਹ ਭਯੰਗੰ ਕਹੀਏ ਸੱਪ ਨੂੰ ਫੜ ਕੇ ਆਪਣੇ ਮੰਤਰ ਦੇ ਨਾਲ, ਅਤੇ ਦਸਨ ਬਿਹੂਨ ਉਹਦੇ ਦਸਨ ਕਹੀਏ ਦੰਦ ਜਿਹੜੇ ਉਹਨਾਂ ਤੋਂ ਬਿਹੂਣਾ ਕਰ ਦਿੰਦਾ, ਉਹਦੇ ਦੰਦ ਕੱਢ ਦਿੰਦਾ ਹੈ, ਫਿਰ ਉਹਦੀ ਜ਼ਹਿਰ ਜਿਹੜੀ ਹੈ ਉਹ ਮਾਰ ਦਿੰਦਾ ਹੈ ਅਤੇ ਫਿਰ ਉਹ ਕੁਝ ਕਰਨ ਜੋਗਾ ਨਹੀਂ ਰਹਿੰਦਾ। ਕਹਿੰਦੇ ਕਿ ਇਸ ਤਰ੍ਹਾਂ ਹੀ ਮਾਇਆ ਰੂਪੀ ਸਪਨੀ ਹੈ ਅਤੇ ਜ਼ਹਿਰ ਰੂਪੀ ਉਹਦੇ ਦੰਦ ਨੇ, ਅਤੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੁੰਦੀ ਨਾ ਸੱਪ ਦੇ ਅੰਦਰ। ਕਹਿੰਦੇ ਕਿ ਜਦੋਂ ਮਨੁੱਖ ਨੂੰ ਰੱਬ ਦੇ ਪਿਆਰਿਆਂ ਦੇ ਕੋਲ ਸੰਤਾਂ ਦੇ ਕੋਲ ਆਉਂਦਾ ਹੈ, ਉਹ ਆਪਣਾ ਨਾਮ ਰੂਪੀ ਉਪਦੇਸ਼ ਦੇ ਕੇ ਉਹਦੇ ਮਨ ਰੂਪੀ ਸੱਪ ਨੂੰ ਫੜਦੇ ਨੇ, ਅਤੇ ਕਾਮ ਕ੍ਰੋਧ ਲੋਭ ਹੰਕਾਰ ਉਹਦੇ ਦੰਦਾਂ ਨੂੰ ਕੱਢ ਦਿੰਦੇ ਨੇ, ਅਤੇ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਜ਼ਹਿਰ ਹੁੰਦੀ ਹੈ ਉਹਨੂੰ ਨਿਵਿਰਤ ਕਰ ਦਿੰਦੇ ਹਨ।
ਵਿਆਦ ਉਪਾੜਨ ਸੰਤਾਂ।
ਕਹਿੰਦੇ ਕਿ ਵਿਆਦ, ਵਿਆਦ ਹੁੰਦੀ ਹੈ ਜਿਸ ਤਰ੍ਹਾਂ ਆਦਿ ਅਤੇ ਵਿਆਦ ਅਤੇ ਉਪਾਦ ਤਿੰਨ ਤਾਪ ਮੰਨੇ ਗਏ ਨੇ। ਆਦਿ ਕਹੀਏ ਕੋ ਮਨ ਨੂੰ ਦੁੱਖ ਲੱਗ ਜਾਣਾ, ਮਨ ਨੂੰ ਪਰੇਸ਼ਾਨੀ ਹੋਣੀ ਉਹਨੂੰ ਕਹਿੰਦੇ ਨੇ ਆਦਿ, ਅਤੇ ਵਿਆਦ ਕਹੀਏ ਸਰੀਰ ਨੂੰ ਕੋਈ ਰੋਗ ਲੱਗ ਜਾਣਾ, ਵਿਆਧੀ ਚੁੰਬੜ ਜਾਣੀ। ਉਪਾਦ ਕੋਈ ਬਾਹਰੋਂ ਡਾਂਗ ਛੋਟਾ ਵੱਜ ਜਾਣਾ ਜਾਂ ਜਮਾਂ ਦਾ ਡਰ ਹੋਣਾ, ਇਹਨੂੰ ਕਹਿੰਦੇ ਵਿਆਦ। ਕਹਿੰਦੇ ਵਿਆਦ ਉਪਾੜਨ ਸੰਤਨ, ਜਿਹੜੀ ਵਿਆਦ ਹੈ ਸਰੀਰ ਦੇ ਰੋਗਾਂ ਦੀ ਜਿਹੜੀ ਬਿਮਾਰੀ ਹੈ ਉਹ ਸੰਤ ਉਪਾੜਨ ਮੁੱਢ ਤੋਂ ਹੀ ਖੇਡ ਦਿੰਦੇ ਨੇ। ਉਹਦੀ ਕਾਮ ਕਰੋ ਲੋਭ ਹੰਕਾਰ ਦੀ ਜਿਹੜੀ ਵਿਆਦ ਉਪਾਧੀ ਬਿਮਾਰੀ ਹੈ, ਜਿਵੇਂ ਕਲਗੀਧਰ ਜੀ ਨੇ ਵੀ ਕਿਹਾ, ਆਦਿ ਵਿਆਦ ਕੇ ਬੰਧਨ ਜੇਤਕ ਨਾਮਕ ਲੇਤ ਸਭ ਹੈ ਛੁੱਟ ਜਾਹੀ। ਕਹਿੰਦੇ ਕਿ ਵਿਆਦ ਦੁੱਖਾਂ ਦੀ ਬਿਮਾਰੀਆਂ ਦੀ ਜਿਹੜੀ ਉਪਾੜਨ ਜਿਹੜੀ ਜੜ ਉਹ ਪੁੱਟ ਕੇ ਸੰਤ ਸੁੱਟ ਦਿੰਦੇ ਹਨ।
ਨਾਨਕ ਲਬਦ ਕਰਮਣ ਹੈ।
ਪਰ ਮਾਰੇ ਕਹਿੰਦੇ ਐਸੇ ਜਿਹੜੇ ਰੱਬ ਦੇ ਪਿਆਰੇ ਹੈ, ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਲਬਦ ਕਰਮਣ, ਪਰ ਕਰਮਾਂ ਦੇ ਨਾਲ ਲੱਭਦੇ ਨੇ ਰੱਬ ਦੇ ਪਿਆਰੇ। ਕਿਉਂ ਕਰਕੇ ਹਰ ਥਾਂ 'ਤੇ ਕੋਈ ਸੰਤ ਮਹਾਂਪੁਰਖ ਪਰਿਪੂਰਨ ਨਹੀਂ ਹੁੰਦਾ। ਇਸ ਕਰਕੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਹੈਨ ਵਿਰਲੇ ਨਾ ਹੀ ਕਣੇ। ਬਹੁਤੇ ਨਹੀਂ ਗਏ ਵਿਰਲੇ ਹੈ, ਪਰ ਕਹਿੰਦੇ ਇਹੋ ਜਿਹੇ ਰੱਬ ਦੇ ਪਿਆਰਿਆਂ ਦਾ ਜਿਹੜਾ ਮਿਲਾਪ ਹੈ, ਸੰਗਤ ਹੈ, ਉਹ ਤੇ ਭਾਈ ਕਰਮਾਂ ਦੇ ਨਾਲ ਲੱਭਦਾ ਹੈ।
ਜਥ ਕਥ ਰਮਣ ਸਰਣਨ ਸਰਬੱਤਰ ਜੀਣ ਹੈ।
ਮਹਾਰਾਜ ਕਹਿੰਦੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਥ ਕਥ ਰਮਣ, ਜਿੱਥੇ ਵੀ ਕਿੱਥੇ ਵੇਖੋ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ। ਸਰਣ ਸਰਬੱਤਰ ਜੀਅਨ ਹੈ, ਸਾਰੇ ਜੀਆਂ ਨੂੰ ਸ਼ਰਨ ਦੇਣ ਵਾਲਾ ਹੈ, ਉਹ ਆਸਰਾ ਦੇਣ ਵਾਲਾ ਹੈ। ਕਿਉਂ ਕਰਕੇ ਸਭ ਮੈਂ ਰਮਿਆ ਰਾਮ ਹਮਾਰਾ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਸਾਰੇ ਥਾਵਾਂ 'ਤੇ ਪਰਮੇਸ਼ੁਰ ਰਮਿਆ ਹੋਇਆ ਹੈ। ਜਿਸ ਤਰ੍ਹਾਂ ਗੁਰੂ ਪਰਮੇਸ਼ੁਰ ਦੇ ਰਮੇ ਹੋਏ ਦੀ ਬਾਤ ਸਤਿਗੁਰੂ ਮਹਾਰਾਜ ਜੀ ਦੱਸਦੇ ਨੇ, ਕਤਹੂੰ ਸੁਚੇਤ ਹੋਏ ਕਹਿ ਚੇਤਨਾ ਸੁਚਾਰ ਕੀਓ, ਕਤਹੂੰ ਅਚਿੰਤ ਹੋਏ ਸੋਭਤ ਅਚੇਤ ਹੋ। ਇਹ ਪਰਮੇਸ਼ੁਰ ਤੂੰ ਕਈ ਅਰੈਨ ਸੁਚੇਤ ਸਾਵਧਾਨ ਹੋ ਕਰਕੇ ਸਾਰਿਆਂ ਨੂੰ ਸਾਵਧਾਨ ਕਰ ਰਿਹਾ, ਪ੍ਰਚਾਰ ਕਰ ਰਿਹਾ, ਅਤੇ ਕਈਆਂ ਥਾਵਾਂ 'ਤੇ ਐਨ ਅਚਿੰਤੋ ਕਰਕੇ ਬੇਫਿਕਰੋ ਕਰਕੇ ਤੂੰ ਸੁੱਤਾ ਪਿਆ। ਕਿਉਂ ਕਰਕੇ ਉਹ ਹਰ ਵਿੱਚ ਪਰਮੇਸ਼ੁਰ ਦਿਸ ਰਿਹਾ ਨਾ, ਤਾਂ ਕਰਕੇ ਸਾਹਿਬ ਕਹਿ ਰਹੇ ਕਾ ਤੂੰ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ। ਕਈ ਵਾਰ ਤਾਂ ਤੂੰ ਮੰਗਤਾ ਬਣ ਕੇ ਘਰਾਂ ਘਰਾਂ ਦੇ ਵਿੱਚ ਮੰਗਦਾ ਫਿਰਦਾ। ਕਹੋ ਮਹਾਂਦਾਨ ਹੋਏ ਕਿ ਮੰਗਿਓ ਧਨ ਦੇਤ ਹੋ। ਕਈ ਵਾਰ ਤਾਂ ਵੇਖੀਦਾ ਕਿ ਮਹਾਰਾਜਾ ਦਾਦਨੀ ਬਣ ਕੇ ਅਤੇ ਮੰਗਤਿਆਂ ਨੂੰ ਮੰਗਿਆ ਮੂੰਹ ਮੰਗਿਆ ਦਾਨ ਦੇ ਰਿਹਾ। ਕਹੋ ਮਹਾਰਾਜਨ ਕੋ ਦੇ ਤੇ ਅਨੰਤ ਦਾਨ, ਵੱਡਿਆਂ ਵੱਡਿਆਂ ਰਾਜਿਆਂ ਨੂੰ ਰਾਜਾ ਦਾ ਦਾਨ ਦਿੰਦੇ ਹੋ। ਕਹੋ ਮਹਾਰਾਜਨ ਤੇ ਸ਼ੀਨ ਸ਼ਿਤ ਲੇਤ ਹੋ। ਕਈ ਵਾਰ ਉਹਨਾਂ ਤੋਂ ਸਾਰੀ ਧਰਤੀ ਵੀ ਖੋਹ ਲੈਂਦੇ ਹੋ ਅਤੇ ਰਾਜ ਵੀ ਖੋਹ ਲੈਂਦੇ ਹੋ। ਕਹੋ ਬੇਦਰੀਤ ਕਹੋ ਤਾਂ ਸੋ ਵਿਪਰੀਤ, ਕਹੋ ਤ੍ਰਿਗੁਣ ਅਤੀਤ, ਕਹੋ ਸੁਰਗਣ ਸਮੇਤ ਹੋ। ਕਈ ਵਾਰ ਤੁਸੀਂ ਮਹਾਰਾਜ ਵੇਦਾਂ ਦੀ ਰੀਤੀ ਮਰਜ਼ਾਦਾ ਦੇ ਅਨੁਸਾਰ ਬੜਾ ਚੱਲਦੇ ਹੋ ਅਤੇ ਕਈ ਵਾਰ ਉਹਨਾਂ ਦੇ ਉਲਟ ਵੀ ਹੋ ਜਾਂਦੇ ਹੋ, ਉਹਨਾਂ ਦੀ ਕਥਨੀ ਕਹਿਣੀ ਤੋਂ ਉਲਟ ਹੋ। ਅਤੇ ਕਈ ਵਾਰ ਤੁਸੀਂ ਸੰਸਾਰ ਦੇ ਵਿੱਚ ਰਮੇ ਹੋਏ ਅਤੇ ਕਈ ਤਿੰਨਾਂ ਗੁਣਾਂ ਤੋਂ ਸਤੋ ਤਮੋ ਗੁਣਾਂ ਤੋਂ ਤਿਆਗੀ ਵਿਰਾਗੀ ਤੋਂ ਕਈ ਸ੍ਰੇਸ਼ਟ ਗੁਣਾਂ ਦੇ ਸਹਿਤ ਹੋ ਜਾਂਦੇ ਹੋ। ਕਹੋ ਜਤੀ ਕਹੋ ਕਾਮੀ ਕਹੋ ਦੇਤ ਕਹੋ ਲੇਤ। ਕਈ ਵਾਰ ਮਹਾਰਾਜ ਇਹ ਵੇਖੀਦਾ ਕਲਗੀਧਰ ਜੀ ਆਪਣੀ ਬਾਣੀ ਦੇ ਵਿੱਚ ਕਾਮੀ ਬਣ ਕੇ ਤੁਰੇ ਫਿਰਦੇ ਜੇ ਤੁਸੀਂ, ਅਤੇ ਕਈ ਵਾਰ ਜਤੀ ਬਹੁਤ ਬ੍ਰਹਮਚਾਰੀ, ਅਤੇ ਕਈਆਂ ਨੂੰ ਦਿੰਦੇ ਹੋਏ ਅਤੇ ਕਈਆਂ ਤੋਂ ਲੈਂਦੇ ਹੋਏ ਖੋਹਦੇ ਵੇਖਿਆ। ਕਹੋ ਨਿੱਜ ਨਾਰ ਕਹੋ ਪਰ ਨਾਰ ਕੇ ਨਕੀਤ ਹੋ। ਕਈ ਵਾਰ ਆਪਣੀ ਨਿੱਜੀ ਨਾਰੀ ਦੇ ਗ੍ਰਿਸ਼ ਧਰਮ ਦੇ ਵਿੱਚ ਰਹੋ ਅਤੇ ਕਈ ਵਾਰ ਕਾਮੀ ਰੂਪ ਧਾਰ ਕੇ ਪਰਾਇਆਂ ਦੇ ਘਰਾਂ ਦੇ ਵਿੱਚ ਤੁਰੇ ਫਿਰਦੇ। ਇਹ ਮਹਾਰਾਜ ਜੀ ਦੇ ਬਚਨ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕਿ ਮਹਾਰਾਜ ਜੋ ਵੀ ਹੈ ਸਾਰਿਆਂ ਦੇ ਵਿੱਚ ਤੂੰ ਹੀ ਰਮਿਆ ਹੋਇਆ। ਪਾਪੀ ਹੈ, ਕਾਮੀ ਹੈ, ਕ੍ਰੋਧੀ ਹੈ, ਦਾਨੀ ਹੈ, ਭਗਤ ਹੈ, ਇਸ ਕਰਕੇ ਸਾਰਿਆਂ ਦੇ ਵਿੱਚ ਤੂੰ ਹੀ ਰਮਿਆ ਹੋਇਆ ਹੈ। ਇੱਥੇ ਵੀ ਮਹਾਰਾਜ ਕਹਿ ਰਹੇ ਗੁਰੂ ਅਰਜਨ ਦੇਵ ਜੀ ਜਥ ਕਥ ਰਮਣ, ਜਿੱਥੇ ਵੀ ਕਿੱਥੇ ਵੇਖੋ ਪਰਮੇਸ਼ੁਰ ਹੀ ਰਮਿਆ ਹੋਇਆ ਹੈ। ਸਰਨ ਸਰਬੱਤਰ ਜੀਅਨ ਹੈ, ਉਹ ਸਾਰੇ ਜੀਆਂ ਨੂੰ ਸਰਬੱਤਰ ਜੀਆਂ ਨੂੰ ਆਪਣੀ ਸਰਨ ਕਹੀ ਆਸਰਾ ਵੀ ਦੇਣ ਵਾਲਾ ਹੈ।
ਤਥ ਲਗਣ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਹੈ।
ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਤਾਂ ਲੱਗਦਾ ਹੈ ਪ੍ਰਸਾਦੰ ਗੁਰਦਰਸਨ, ਜਦੋਂ ਪ੍ਰਸਾਦੰ ਗੁਰੂ ਕਿਰਪਾ ਕਰ ਦੇਵੇ ਨਾ ਅਤੇ ਗੁਰੂ ਰਹਿਮਤਾ ਕਰ ਦੇਣ। ਤਥ ਲੱਗਣ ਪ੍ਰੇਮ ਨਾਨਕ, ਗੁਰੂ ਅਰਜਨ ਦੇਵ ਕਹਿੰਦੇ ਤਥ ਫਿਰ ਜਿਹੜਾ ਪ੍ਰੇਮ ਲੱਗਦਾ ਹੈ ਗੁਰੂ ਦੇ ਨਾਲ ਪ੍ਰੇਮ ਭਾਵਨਾ ਫਿਰ ਜੁੜਦਾ ਹੈ ਅਤੇ ਫਿਰ ਗੁਰਦਰਸ਼ਨ ਹੈ, ਫਿਰ ਗੁਰੂ ਦੇ ਦਰਸ਼ਨ ਜਦੋਂ ਹੁੰਦੇ ਹੈ ਗੁਰੂ ਦੇ ਦਰਸ਼ਨ ਕਰਕੇ ਜਦੋਂ ਪ੍ਰਸਾਦਨ ਗੁਰੂ ਕਿਰਪਾ ਕਰਦਾ ਹੈ ਤਤ ਲੱਗਣ ਪ੍ਰੇਮ ਨਾਨਕ। ਮਹਾਰਾਜ ਕਹਿੰਦੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਪਿਆਰ ਹੈ ਉਹ ਪ੍ਰੇਮੀ ਗੁਰਸਿੱਖ ਦਾ ਲੱਗ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ ਹੈ।
ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਣ ਹੈ।
ਮਹਾਰਾਜ ਜਿਹੜੀ ਮੁਕਤੀ ਹੈ ਜਿਹੜੇ ਸੁੱਖ ਨੇ ਤੇ ਸ਼ਕਤੀਆਂ ਕੋਈ ਕਲਾ ਕਿਵੇਂ ਮਿਲਦੀ ਹੈ? ਸਾਹਿਬ ਕਹਿੰਦੇ ਚਰਨਾਰ ਬਿੰਦ ਮਨ ਵਿਧਿਅੰ। ਚਰਨਾਰ ਬਿੰਦ ਜਿਨ੍ਹਾਂ ਦਾ ਚਰਨ ਕਮਲਾਂ ਦੇ ਨਾਲ ਬਿੰਦ ਕੀ, ਜਿਹੜੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ੁਰ ਹੈ ਨਾ, ਉਹਦੇ ਚਰਨ ਕਮਲਾਂ ਦੇ ਮਨ ਵਿਧਿਅੰ, ਜਿਹਦਾ ਮਨ ਵਿਧਿਅੰ ਤਦਾਕਾਰ ਹੋ ਗਿਆ ਹੈ, ਵਸੀਕਾਰ ਹੋ ਗਿਆ, ਨਾਮ ਦੇ ਵਿੱਚ ਲਪਟਤ ਹੋ ਗਿਆ ਨਾ, ਭਗਤੀ ਸਿਮਰਨ ਦੇ ਵਿੱਚ, ਕਹਿੰਦੇ ਸਿਧਿਅੰ ਸਰਬ ਕੁਸਲਨ ਹੈ। ਉਹਨੂੰ ਸਾਰੇ ਕੁਸਲਨ ਕਹੀਏ, ਸਾਰੇ ਸੁੱਖ ਵੀ ਅਤੇ ਸਿੱਧਿਆਂ ਸਾਰੀਆਂ ਸ਼ਕਤੀਆਂ ਅਤੇ ਮੁਕਤੀਆਂ ਜਿਹੜੀਆਂ ਨੇ ਨਾ ਉਹਨੂੰ ਪ੍ਰਾਪਤ ਹੋ ਜਾਂਦੀਆਂ ਹਨ।
ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਬਣ ਹੈ।
ਮਹਾਰਾਜ ਕਹਿੰਦੇ ਇਹ ਜਿਹੜੀ ਗਾਥਾ ਹੈ ਨਾ, ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਗਾਥਾ ਹੈਗੀ, ਜਿਹੜੀ ਗੋਜ ਕਥਾ ਹੈ, ਗਾਵੰਤ ਨਾਨਕ, ਮਹਾਰਾਜ ਕਹਿੰਦੇ ਉਹ ਗਾਉਂਦੇ ਨੇ, ਉਹ ਕਥਾ ਨੂੰ ਸੁਣਦੇ ਪੜ੍ਹਦੇ ਨੇ ਵਿਚਾਰਦੇ ਨੇ, ਧਾਰਨਿਕ ਹੁੰਦੇ ਨੇ। ਕੌਣ? ਭਵਿਅੰ ਪਰਾ ਪੂਰਬਨ ਹੈ। ਭਵਿਅੰ ਕਹੀਏ ਜਿਹਦੇ ਵੱਡੇ ਭਾਗ ਪੂਰਬਲੇ ਕਰਮ ਜਨਮਾਂ ਦੇ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਡਿਓ ਪੁਰਖ ਰਸਤ ਵੈਰਾਗੀ। ਜਦੋਂ ਪੂਰਬਲੇ ਕਰਮ ਜਾਗਦੇ ਹੈ ਨਾ, ਪੂਰਬਲੇ ਚੰਗਾ ਕਰਮ ਅੱਗੇ ਆਉਂਦਾ, ਸਾਧ ਮਿਲੇ ਪੂਰਬ ਸੰਜੋਗ, ਪੂਰਬਲੇ ਸੰਜੋਗਾਂ ਕਰਕੇ ਜਦੋਂ ਭਵਿਅੰ ਵੱਡੇ ਭਾਗ ਜਾਗਦੇ ਨੇ ਪਰੇ ਪਿਛਲੇ ਜਨਮਾਂ ਦੇ, ਕਹਿੰਦੇ ਉਹ ਗੁਰੂ ਦੀ ਗਾਥਾ ਨੂੰ, ਪਰਮੇਸ਼ਰ ਦੇ ਗੁਣਾਂ ਨੂੰ ਉਹ ਪ੍ਰੇਮੀ ਜਨ ਗਾਉਂਦੇ ਹਨ।
ਸ਼ੁਭ ਬਚਨ ਰਮਣ ਗਾਉਣ ਸਾਧ ਸੰਗੇਣ।
ਕਿਉਂ ਕਰਕੇ ਜਿਹੜੇ ਮਹਾਰਾਜ ਕਹਿੰਦੇ ਨੇ ਸ਼ੁਭ ਬਚਨ ਰਮਣ ਗਾਉਣ ਸਾਧ ਸੰਗੇਣ ਉਦਰਨ ਹੈ। ਸਾਹਿਬ ਕਹਿੰਦੇ ਨੇ ਜਿਹੜੇ ਗਵਨੰ ਸਾਧ ਸੰਗੇਨ, ਜਿਹੜੇ ਗੁਰੂ ਕੀ ਸੰਗਤ ਦੇ ਵਿੱਚ ਜਾਂਦੇ ਨੇ, ਸਾਧ ਦੀ ਸੰਗਤ ਦੇ ਵਿੱਚ ਜਾਂਦੇ ਨੇ, ਅਤੇ ਫਿਰ ਸਾਧ ਸੰਗਤ ਦੇ ਵਿੱਚ ਕੀ ਕਰਦੇ ਨੇ? ਸ਼ੁਭ ਬਚਨ ਰਮਣ, ਸ਼ੁਭ ਬਚਨਾਂ ਨੂੰ ਰਮਣ ਕੀ ਰਟਨ ਕਰਦੇ ਨੇ, ਵਾਹਿਗੁਰੂ ਦਾ ਜਾਪ ਕਰਦੇ ਨੇ, ਕੀਰਤਨ ਸੁਣਦੇ ਨੇ, ਗੁਰੂ ਕੀ ਬੰਦਗੀ ਕਰਦੇ ਨੇ। ਸ਼ੁਭ ਬਚਨ ਕਹਿੰਦੇ ਕਿ ਸਾਧ ਸੰਗੇਨ ਉਦਰਨ ਹੈ, ਉਹ ਸਾਧ ਸੰਗਤ ਕਰਕੇ ਫਿਰ ਉਹਨਾਂ ਦਾ ਸੰਸਾਰ ਰੂਪੀ ਸਮੁੰਦਰ ਤੋਂ ਕਈ ਉਧਰਨ ਹੈ, ਉਹ ਤਰਨਾ ਹੋ ਜਾਂਦਾ, ਉਹ ਸਮੁੰਦਰ ਤੋਂ ਤਰ ਜਾਂਦੇ ਨੇ ਸੰਸਾਰ ਰੂਪੀ ਸਮੁੰਦਰ ਤੋਂ, ਜਿਹੜੇ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਗੁਣਾਂ ਨੂੰ, ਸ਼ੁਭ ਬਚਨਾਂ ਨੂੰ, ਗੁਰੂ ਬਾਣੀ ਕੀਰਤਨ ਨੂੰ, ਰਮਣ ਜਪਦੇ ਹਨ।
ਉਧਰਣੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ।
ਇਸ ਵਾਸਤੇ ਕਹਿੰਦੇ ਜਿਹੜਾ ਸੰਸਾਰ ਸਾਗਰ, ਸੰਸਾਰ ਰੂਪੀ ਸਮੁੰਦਰ ਹੈ, ਇਹ ਤੋਂ ਤਰ ਜਾਂਦੇ ਨੇ ਅਤੇ ਪੁਨਰਪ ਜਨਮ ਨਾ ਲੱਭਿਅਤੇ, ਨਾ ਲੱਭਿਅਤੇ। ਕਹਿੰਦੇ ਕਿ ਪੁਨਰਪ ਬਾਅਦ ਵਿੱਚ ਫਿਰ ਉਹਨੂੰ ਜਨਮ ਨਹੀਂ ਲੱਭਦਾ, ਭਾਵ ਕਿ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਉਹ ਇਸ ਕਰਕੇ ਬਾਅਦ ਦੇ ਵਿੱਚ ਉਹਦਾ ਜਨਮ ਮਰਨ ਨਹੀਂ ਹੁੰਦਾ, ਉਹਦਾ ਸੰਸਾਰ ਰੂਪੀ ਸਮੁੰਦਰ ਤੋਂ ਤਰਨਾ ਹੋ ਜਾਂਦਾ ਹੈ।
ਵੇਦ ਪੁਰਾਣ ਸ਼ਾਸਤਰ ਵਿਚਾਰਨ,
ਜਿਹੜੇ ਵੇਦਾਂ ਦੀ ਚਾਰ ਵੇਦ ਨੇ ਉਹਨਾਂ ਦੀ ਵਿਚਾਰ ਕਰਦਾ, ਪੁਰਾਣ 18 ਪੁਰਾਣ ਨੇ ਉਹਨਾਂ ਦੀ ਵਿਚਾਰ ਕਰਦਾ, ਸ਼ਾਸਤਰ ਜਿਹੜੇ 6 ਸ਼ਾਸਤਰਾਂ ਦਾ ਵਿਚਾਰ ਕਰਕੇ, 4 ਵੇਦ ਪੜ੍ਹ ਕੇ, 18 ਪੁਰਾਣ ਪੜ੍ਹ ਕੇ, 6 ਸ਼ਾਸਤਰਾਂ ਦੀ ਐਨ ਨਿਚੋੜ ਵਿਚਾਰ ਕਰਦਾ ਹੈ।
ਏਕੰਕਾਰ ਨਾਮ ਉਰ ਧਾਰਨ,
ਫਿਰ ਕਹਿੰਦੇ ਸਾਰੀਆਂ ਵਿਚਾਰਾਂ ਤੋਂ ਕਰਕੇ ਤੇ ਫਿਰ ਕੀ ਨਿਚੋੜ ਹੁੰਦਾ, ਤੱਤ ਕੀ ਹੈ? ਕਹਿੰਦੇ ਏਕੰਕਾਰ ਨਾਮ ਉਰ ਧਾਰਨ, ਉਹ ਫਿਰ ਇੱਕ ਹੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨੂੰ ਧਾਰਨ ਕਰ ਲੈਂਦਾ ਹੈ। ਕਿਉਂ ਕਰਕੇ ਸਾਰਿਆਂ ਦੇ ਵਿੱਚ ਨਾਮ ਦੀ ਮਹਾਤਮਾ ਦੱਸਿਆ ਹੈ, ਨਾਮ ਦੀ ਹੀ ਮਹਿਮਾ ਦੱਸੀ ਹੈ ਕਿ ਸਾਹਿਬ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਸਾਰਿਆਂ ਤੋਂ ਉੱਚੀ ਜਿਹੜੀ ਵਿਚਾਰ ਉਹ ਗੁਰੂ ਕੇ ਸ਼ਬਦ ਦੀ ਹੈ। ਗੁਰੂ ਦੇ ਨਾਮ ਦੇ ਅਭਿਆਸ ਦੀ ਜਿਹੜੀ ਵਿਚਾਰ ਉਹ ਸਾਰਿਆਂ ਤੋਂ ਉੱਚੀ ਹੈ। ਕਹਿੰਦੇ ਵੇਦ ਪੁਰਾਣ ਸ਼ਾਸਤਰਾਂ ਦਾ ਵਿਚਾਰ ਕਰਕੇ ਫਿਰ ਜਿਹੜਾ ਇੱਕ ਅੰਕਾਰ ਦੇ ਨਾਮ ਦੇ ਨਾਲ ਲਿਵ ਜੋੜ ਕੇ ਹਿਰਦੇ ਦੇ ਵਿੱਚ ਧਾਰਨ ਕਰਦਾ ਵਸਾਉਂਦਾ ਹੈ।
ਕੁਲ ਹੈ ਸਮੂਹ ਸਗਲ ਉਧਾਰਨ,
ਉਹ ਫਿਰ ਕੀ ਹੁੰਦਾ ਹੈ? ਕੁਲ ਹੈ ਸਮੂਹ ਸਗਲ ਉਧਾਰਨ, ਕਹਿੰਦੇ ਉਹ ਆਪਣੀ ਸਾਰੀ ਕੁਲ ਦਾ ਹੀ ਉਧਾਰ ਕਰ ਲੈਂਦਾ। ਆਪ ਤੇ ਉਹਨੇ ਤਰਨਾ ਹੀ ਹੁੰਦਾ ਨਾਮ ਸਿਮਰਨ ਜਪ ਕਰਕੇ, ਉਹਦਾ ਜਿਹੜਾ ਪਰਿਵਾਰ ਹੁੰਦਾ ਨਾ ਉਹ ਵੀ ਤਰ ਜਾਂਦਾ ਹੈ, ਉਹਦੀ ਅੰਸ਼ ਬੰਸ਼ ਵੀ ਤਰ ਜਾਂਦੀ ਹੈ। ਉਹਦੇ ਜਿਹੜੇ ਕੋਈ ਵੱਡੇ ਵਡੇਰੇ ਮਰ ਚੁੱਕੇ ਹੁੰਦੇ ਨੇ, ਮਰ ਖੱਪ ਕੇ ਗਏ ਹੁੰਦੇ ਨੇ ਨਾ, ਉਹ ਕਿਸੇ ਜੂਨ ਦੇ ਵਿੱਚ ਪਏ ਹੋਣ ਕਿਤੇ ਵੀ ਹੋਣ, ਕਹਿੰਦੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਉਹ ਵੀ ਜਿਹੜੇ ਛੁੱਟ ਜਾਂਦੇ ਨੇ। ਇਸ ਕਰਕੇ ਕਹਿੰਦੇ ਆਪਣੀਆਂ ਕੁਲਾਂ ਦਾ ਆਉਣ ਵਾਲਿਆਂ ਦਾ ਵੀ ਉਧਾਰ ਕਰ ਲੈਂਦਾ ਅਤੇ ਲੰਘੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਹੈ। ਕੁਲ ਹੈ ਸਮੂਹ, ਸਮੂਹ ਦੇ ਵਿੱਚ ਫਿਰ ਸਾਰੀਆਂ ਹੀ ਆ ਜਾਂਦੀਆਂ ਨਾ, ਸਮੂਹ ਲੰਘੀਆਂ ਕੁਲਾਂ 'ਤੇ ਆਉਣ ਵਾਲੀਆਂ, ਉਹਦੇ ਵਿੱਚ ਕੋਈ ਫਿਰ ਕੋਈ ਵੱਖਰਾ ਨਹੀਂ ਰਹਿੰਦਾ ਕਿ ਇੰਨੇ ਚੱਕ ਹੀ ਹੋਣਾ ਅਤੇ ਚਾਹੇ ਇੰਨੇ ਨਹੀਂ ਹੋਣੇ, ਸਮੂਹ ਦੇ ਵਿੱਚ ਐਨ ਸਮੁੱਚਾ ਹੀ ਆ ਜਾਂਦਾ। ਕਹਿੰਦੇ ਸਾਰੀਆਂ ਹੀ ਕੁਲਾਂ ਆਪਣੀਆਂ ਉਧਾਰ ਲੈਂਦਾ, ਤਾਰ ਲੈਂਦਾ ਹੈ। ਜਿਹੜਾ ਇੱਕ ਅੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ,
ਵੱਡ ਭਾਗੀ ਨਾਨਕ ਕੋ ਤਾਰਨ।
ਪਰ ਸਾਰੇ ਨਹੀਂ ਵੱਡ ਭਾਗੀ, ਜਿਹੜਾ ਕੋਈ ਵੱਡਿਆਂ ਭਾਗਾ, ਕੋ ਕਹੀਏ ਕੋਈ, ਹਰ ਕੋਈ ਨਹੀਂ। ਇਸ ਵਾਸਤੇ ਇਹੋ ਜਿਹਾ ਪੁਰਖ ਜਿਹੜਾ ਵਿਰਲਾ ਹੁੰਦਾ ਹੈ ਉਹ ਤਾਰ ਲੈਂਦਾ ਹੈ।
ਸਿਮਰਨ ਗੋਬਿੰਦ ਨਾਮੰ ਉਧਰਨ ਕੁਲ ਸਮੂਹ ਹੈ।
ਫਿਰ ਉਹੀ ਬਚਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੋਬਿੰਦ ਨਾਮੰ, ਜਿਹੜਾ ਗੋ ਕਹੀਏ ਇੰਦਰੀਆਂ ਦੇ ਬਿੰਦ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦਾ ਮਾਲਕ ਪਰਮੇਸ਼ੁਰ, ਉਹਦਾ ਨਾਮ ਗੋਬਿੰਦ ਹੈ। ਉਹਦੇ ਨਾਮ ਨੂੰ ਜਿਹੜੇ ਸਿਮਰਨਦੇ ਨੇ, ਨਾਮ ਨੂੰ ਧਿਆਉਂਦੇ ਨੇ, ਉਧਰਨ ਕੁਲ ਸਮੂਹਨ, ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਨੇ, ਉਹਨਾਂ ਦੇ ਸਾਰੇ ਅੱਗੇ ਪਿੱਛੋਂ ਤਰ ਜਾਂਦੇ ਨੇ। ਜਿੰਨੀ ਨਾਮ ਧਿਆਇਆ ਗੈਬ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਪਦੀਆਂ ਕੁਲਾਂ ਵੀ ਜਿਹੜੇ ਉਹਨਾਂ ਦੇ ਕੋਈ ਸੰਗੀ ਸਾਥੀ ਹੁੰਦੇ ਨੇ ਨਾ, ਸੰਗਤ ਕਰਨ ਵਾਲੇ, ਉਹਨਾਂ ਨੂੰ ਵੀ ਉਹ ਤਾਰ ਲੈਂਦਾ ਹੈ।
ਲਬਧਿਆਂ ਸਾਧ ਸੰਗੇਣ ਨਾਨਕ ਵੱਡ ਭਾਗੀ ਪੇਟੰਤ ਦਰਸ਼ਨ ਹੈ।
ਪਰ ਇਹ ਹੁਣ ਲੱਭੇ ਕਿੱਥੋਂ? ਨਾਮ ਸਿਮਰਨ ਪੁੱਛਿਆ ਮਹਾਰਾਜ, ਜਿਹੜੇ ਨਾਮ ਦੇ ਨਾਲ, ਜਿਹੜੇ ਨਾਮ ਦੇ ਵਿੱਚ ਐਡੀ ਬਰਕਤ ਹੈ, ਇੰਨੀ ਸ਼ਕਤੀ ਹੈ, ਇੰਨੀ ਸਮਰੱਥਾ ਹੈ ਕਿ ਜਿਹਦੇ ਨਾਮ ਜਪਣੇ ਕਰਕੇ ਸਭ ਕੁਝ ਹੀ ਪਾਰ ਹੋ ਜਾਂਦਾ ਹੈ, ਇਹ ਨਾਮ ਮਿਲਦਾ ਕਿੱਥੋਂ ਹੈ, ਕਿਵੇਂ ਪ੍ਰਾਪਤ ਹੋਵੇ? ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਲਬਧਿਆਂ ਸਾਧ ਸੰਗੇਨ ਨਾਨਕ ਵੱਡ ਭਾਗੀ ਪੇਟੰਤ ਦਰਸ਼ਨ ਹੈ। ਕਹਿੰਦੇ ਸਾਧ ਸੰਗਤ ਦੇ ਵਿੱਚੋਂ ਹੀ, ਕਿਉਂ ਕਰਕੇ ਵਿੱਚ ਸੰਗਤ ਹਰ ਪ੍ਰਭ ਵਰਤਦਾ, ਦੂਜੋ ਸ਼ਬਦ ਵਿਚਾਰ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਦੇ ਵਿੱਚ ਉਹਦਾ ਨਿਵਾਸ। ਮਹਾਰਾਜ ਕਹਿੰਦੇ ਲਬਧਿਆਂ ਸਾਧ ਸੰਗੇਨ, ਸਾਧ ਸੰਗਤ ਦੇ ਵਿੱਚੋਂ ਵੱਡ ਭਾਗੀ ਪੇਟੰਤ ਦਰਸ਼ਨ ਹੈ। ਜਿਹੜੇ ਵੱਡਿਆਂ ਭਾਗਾਂ ਵਾਲੇ ਉਹ ਸੰਗਤ ਦੇ ਵਿੱਚ ਆਣ ਕਰਕੇ ਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਧਾਰਨਿਕ ਹੋ ਕਰਕੇ ਉਸ ਵਾਹਿਗੁਰੂ ਦੇ ਦਰਸ਼ਨ ਕਰਦੇ ਹਨ।
ਸਰਬ ਦੋਖ ਪ੍ਰੰਗ ਤਿਆਗੀ ਸਰਬ ਧਰਮ ਦ੍ਰਿੜੰਤਨ ਹੈ।
ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਨੇ ਕਿ ਸਰਬ ਦੋਖ ਪ੍ਰੰਗ ਤਿਆਗੀ, ਸਾਰੇ ਜਿਹੜੇ ਦੋਸ਼ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਕ ਨਿੰਦਾ ਚੁਗਲੀ ਆਦਿਕ, ਇਹ ਜਿਹੜੇ ਦੋਸ਼ ਹਨ ਇਹਨਾਂ ਨੂੰ ਤਿਆਗ ਕੇ ਪ੍ਰੰਗ ਕਹੀਏ ਜਿਹੜਾ ਪਰੇ ਕਰ ਦਿੰਦਾ, ਸੁੱਟ ਦਿੰਦਾ ਹੈ। ਸਰਬ ਧਰਮ ਦ੍ਰਿੜੰਤਨ ਹੈ, ਜਿਹੜਾ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਲਾ ਹੈ, ਜਿਹੜਾ ਸਾਰੇ ਧਰਮ ਚਲਾਉਣ ਵਾਲਾ ਪਰਮੇਸ਼ੁਰ ਹੈ ਨਾ, ਉਹਦੇ ਨਾਮ ਨੂੰ ਦ੍ਰਿੜੰਤਨ ਕਹੀਏ, ਜਿਹੜਾ ਅੰਦਰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਦਾ ਹੈ, ਨਾਮ ਨੂੰ ਵਸਾਉਂਦਾ ਹੈ।
ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ।
ਮਹਾਰਾਜ ਕਹਿੰਦੇ ਉਹ ਜਿਹੜਾ ਧਰਮ ਹੈ ਜਿਹਦੇ ਧਰਮ ਧਾਰਨ ਕਰਨ ਦੇ ਨਾਲ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਪੁੱਛਿਆ ਮਹਾਰਾਜ ਧਰਮ ਕਿੱਥੋਂ ਮਿਲਦਾ ਹੈ? ਨਾਮ ਤਾਂ ਸਾਧ ਸੰਗਤ ਦੇ ਵਿੱਚੋਂ ਮਿਲ ਗਿਆ, ਗੁਰੂ ਵੀ ਮਿਲ ਗਿਆ, ਪਰਮੇਸ਼ਰ ਵੀ ਮਿਲ ਗਿਆ, ਤੇ ਜਿਹੜਾ ਧਰਮ ਦਾ ਗੁਣ ਕਿ ਧਾਰ ਧਰਮ ਦੇ ਧਾਰਨਿਕ ਹੋਣਾ ਉਹ ਮਹਾਰਾਜ ਕਿੱਥੋਂ ਮਿਲਦਾ ਹੈ? ਸਾਹਿਬ ਕਹਿੰਦੇ ਇਹ ਵੀ ਸੰਗਤ ਦੇ ਵਿੱਚੋਂ ਹੀ ਲਬਧੇਨ ਸਾਧ ਸੰਗੇਨ ਨਾਨਕ ਮਸਤਕ ਲਿਖਿਅਨ ਹੈ। ਜਿਨ੍ਹਾਂ ਦੇ ਮੱਥੇ ਦੇ ਉੱਤੇ ਵੱਡੇ ਭਾਗ ਚੰਗੇ ਲਿਖੇ ਹੋਏ ਹੈ ਨਾ ਉਹਨਾਂ ਨੂੰ ਹੀ ਸਾਧ ਸੰਗਤ ਦੇ ਵਿੱਚੋਂ ਧਰਮ ਦੀ ਪ੍ਰਾਪਤੀ ਹੁੰਦੀ ਹੈ।
ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ।
ਹੁਣ ਸਤਿਗੁਰੂ ਮਹਾਰਾਜ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰ ਰਹੇ ਨੇ। ਕਹਿੰਦੇ ਹੋਇਓ ਹੈ ਹੋਵੰਤੋ, ਕਹਿੰਦੇ ਜਦੋਂ ਦੁਨੀਆਂ ਨਹੀਂ ਸੀ ਨਾ ਬਣੀ, ਜਦੋਂ ਕੁਝ ਵੀ ਨਹੀਂ ਸੀ, ਨਾ ਆਕਾਸ਼ ਸੀ, ਨਾ ਚੰਦਰਮਾ ਸੀ, ਨਾ ਧਰਤੀ ਸੀ, ਨਾ ਪਤਾਲ ਸੀ, ਨਾ ਬ੍ਰਹਿਮੰਡ ਸੀ, ਉਦੋਂ ਵੀ ਪਰਮੇਸ਼ਰ ਹੈਗਾ ਸੀਗਾ। ਇਸ ਕਰਕੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦਨ ਸੂਰਜ ਸੁੰਨ ਸਮਾਧ ਲਗਾਏ। ਪੁੱਛਿਆ ਮਹਾਰਾਜ ਉਦੋਂ ਪਰਮੇਸ਼ਰ ਹੈ ਕਿੱਥੇ ਸੀ? ਕਹਿੰਦੇ ਸੁੰਨ ਸਮਾਧੀ ਦੇ ਵਿੱਚ ਬੈਠਾ ਹੋਇਆ, ਇਕੱਲਾ ਹੀ ਸੀਗਾ, ਐਨ ਇੱਕ ਰਸ ਅਫੁਰ ਸਮਾਧੀ ਦੇ ਵਿੱਚ, ਕੋਈ ਵੀ ਨਹੀਂ ਸੀ ਹੈਗਾ ਉਦੋਂ। ਕਹਿੰਦੇ ਹੋਇਓ ਹੈ ਹੋਵੰਤੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਦੋਂ ਵੀ ਹੈਗਾ ਸੀਗਾ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਮੈਂ ਹੁਣ ਏਕ ਤੋਂ ਅਨੇਕ ਹੋ ਜਾਵਾਂ, ਕਹਿੰਦੇ ਫਿਰ ਏਕ ਤੋਂ ਅਨੇਕ ਕਰਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਨਾਮ ਦੀ ਧੁਨੀ ਉਚਾਰੀ, ਇੱਕ ਓਂਕਾਰ। ਕਹਿੰਦੇ ਇੰਨੇ ਮਾਤਰ ਕਹਿਣ ਦੇ ਵਿੱਚ ਸਾਰੇ ਬ੍ਰਹਿਮੰਡਾਂ ਦਾ ਪਸਾਰਾ ਹੋਇਆ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਹੀ ਵਾਰੇ ਕਹਿਣ ਤੇ ਜਿਹੜਾ ਸੀ ਨਾ ਇੱਕ ਓਂਕਾਰ ਦੀ ਧੁਨੀ ਉਚਾਰਨ ਕਰਨ ਦੇ ਨਾਲ ਤੇ ਇਹ ਸਾਰਾ ਦੁਨੀਆਂ ਦਾ ਪਸਾਰਾ ਹੋ ਗਿਆ। ਫਿਰ ਕਹਿੰਦੇ ਜਦੋਂ ਦੁਨੀਆਂ ਦਾ ਆਰੰਭਤਾ ਹੋਈ, ਫਿਰ ਯੁੱਗਾਂ ਦੀ ਆਰੰਭਤਾ ਹੋਈ, ਯੁੱਗ ਚਾਲੂ ਹੋਏ, ਜਿਸ ਤਰ੍ਹਾਂ ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਕਹਿੰਦੇ ਫਿਰ ਉਹ ਯੁੱਗਾਂ ਦੀ ਆਰੰਭਤਾ ਹੋਈ। ਕਹਿੰਦੇ ਫਿਰ ਜਦੋਂ ਯੁੱਗ ਦੀ ਆਰੰਭਤਾ ਹੋਈ ਉਦੋਂ ਵੀ ਪਰਮੇਸ਼ਰ ਸੱਚ ਸੀਗਾ, ਉਹੋ ਹੀ ਸੀਗਾ ਆਦਿ ਸੱਚ, ਜਦੋਂ ਦੁਨੀਆਂ ਨਹੀਂ ਸੀ ਬਣੀ ਪਹਿਲਾਂ ਤੋਂ। ਫਿਰ ਯੁੱਗਾਂ ਦੀ ਆਰੰਭਤਾ ਹੋ ਗਈ, ਯੁੱਗਾਂ ਦੀ ਜਿਹੜੀ ਹੈ ਉਹ ਚਾਲੂ ਹੋ ਗਏ। ਫਿਰ ਯੁੱਗਾਂ ਦੇ ਵਿੱਚ ਸੱਚ, ਆਦਿ ਸੱਚ, ਯੁਗਾਦ ਸੱਚ, ਹੈ ਵੀ ਸੱਚ। ਕਹਿੰਦੇ ਫਿਰ ਹੋਣ ਵਾਲੇ ਸਮੇਂ ਦੇ ਵਿੱਚ ਉਸ ਪਰਮੇਸ਼ਰ ਉਹ ਉਹਨਾਂ ਹੀ ਪਰਿਪੂਰਨ ਅਤੇ ਨਾਨਕ ਹੋਸੀ ਵੀ ਸੱਚ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਗੇ ਕੋਈ ਸਮਾਂ ਆਉਣਾ ਹੈ ਉਹਦੇ ਵਿੱਚ ਇੱਕੋ ਹੀ ਪਰਮੇਸ਼ਰ ਹੈ, ਕੋਈ ਪਰਮੇਸ਼ਰ ਬਦਲ ਮੇ ਰੂਪ ਵਿੱਚ ਨਹੀਂ ਹੋਣਾ ਕਿ ਹੋਰ ਨਵਾਂ ਹੋਵੇਗਾ ਦੂਜੇ ਯੁੱਗ ਦੇ ਵਿੱਚ। ਕਹਿੰਦੇ ਨਹੀਂ, ਇੱਥੇ ਵੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਇਓ ਹੈ ਸੀ ਪਹਿਲਾਂ, ਜਦੋਂ ਨਹੀਂ ਸੀ ਦੁਨੀਆਂ ਬਣੀ ਉਦੋਂ ਵੀ ਸੀ, ਹੈ ਹੁਣ ਵੀ ਹੈ, ਇਸ ਸਮੇਂ ਦੇ ਵਿੱਚ ਵੀ ਹਵੰਤੋ। ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਮੇਸ਼ਰ ਹਵੰਤੋ ਕੀ ਉਹੋ ਹੀ ਹੋਵੇਗਾ। ਭੂਤਕਾਲ ਦੇ ਵਿੱਚ, ਵਰਤਮਾਨ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਉਹੀ ਅਕਾਲ ਪੁਰਖ ਵੈਰ ਜਿਹੜਾ ਹਰਨ ਭਰਨ ਸੰਪੂਰਨ ਹੈ। ਫਿਰ ਉਹ ਹਰਨ ਭਰਨ ਹੈ, ਕਹਿੰਦੇ ਕਿ ਹਰਨ ਕੀ ਨਾਸ ਕਰਨ ਵਾਲਾ ਤੇ ਭਰਨ ਕੀ ਖਜ਼ਾਨਿਆਂ ਨੂੰ ਭਰਨ ਵਾਲਾ, ਐਨ ਸੰਪੂਰਨ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣੇ ਹੋਰ। ਇਸ ਵਾਸਤੇ ਹਰਨ ਭਰਨ ਸੰਪੂਰਨ ਹੈ, ਚਰਨ ਕਮਲ ਰੰਗ ਰਿਤ ਨੂੰ। ਉਹ ਹਰਨ ਭਰਨ ਕਹੀਏ ਕਿ ਐਨ ਸੰਸਾਰ ਨੂੰ ਪਹਿਲਾਂ ਹਰਿਆ ਭਰਿਆ ਕਰ ਦਿੰਦਾ ਹੈ, ਐਂ ਦੁਨੀਆਂ ਨੂੰ ਵਸਾ ਕੇ ਟਕਾ ਦਿੰਦਾ ਹੈ, ਤੇ ਜਦੋਂ ਕੋਈ ਮੌਜ ਹੁੰਦੀ ਹੈ ਕਿ ਉਹਨਾਂ ਨੂੰ ਸਮਾਪਤੀ ਕਹੀਏ ਕਿ ਹਰਨ, ਅੱਖ ਦੇ ਫੁਨਕਾਰੇ ਦੇ ਨਾਲ ਹੀ ਸਾਰੀ ਸਮਾਪਤੀ, ਉਸੇ ਵਕਤ ਹੀ ਜਿਹੜੀ ਹੈ ਸਾਰਿਆਂ ਨੂੰ ਜਿਹੜਾ ਉਹ ਖਤਮ ਕਰ ਦਿੰਦਾ ਹੈ। ਜੇ ਕੋਈ ਗਰੀਬ ਨੂੰ ਰਾਜ 'ਤੇ ਬਿਠਾ ਦਿੰਦਾ ਹੈ ਜੇ ਰਾਜਾ ਤੇ ਉਹਨੂੰ ਗਰੀਬ ਕਰ ਦਿੰਦਾ, ਇਹ ਉਹ ਪਰਮੇਸ਼ੁਰ ਦੀ ਇਹੋ ਹੀ ਕਾਰ ਹੈ। ਕਹਿੰਦੇ ਕਿ ਹਰਨ ਭਰਨ ਸੰਪੂਰਨ ਹੈ, ਉਹ ਐਨ ਪਰਿਪੂਰਨ ਹੈ, ਤੇ ਹਰਨ ਫਰਨ ਜਾਕਾ ਨੇਤਰ ਫੋਰ ਹੈ।
ਸਾਧੂ ਸਪਤਮ ਜਾਣੋ ਨਾਨਕ ਪ੍ਰੀਤ ਕਾਰਨ।
ਕਹਿੰਦੇ ਕਿ ਸਾਧੂ ਸਪਤਮ ਜਾਣੋ, ਸਪਤਮ ਕੀ ਹੈ? ਸ੍ਰੇਸ਼ਟ, ਉਹ ਉੱਤਮ ਸਾਧੂ ਹੈ ਨਾਨਕ ਪ੍ਰੀਤ ਕਾਰਨ, ਜਿਹਦੇ ਹਿਰਦੇ ਦੇ ਵਿੱਚ ਪ੍ਰੇਮ ਦਾ ਕਾਰਨ ਬਣ ਗਿਆ ਹੈ ਪਰਮੇਸ਼ੁਰ ਨੂੰ ਮਿਲਣ ਵਾਸਤੇ, ਜਿਹਦੇ ਰਾਹ ਹਿਰਦੇ ਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਪ੍ਰਗਟ ਹੋ ਗਈ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਸਾਧੂ ਉੱਤਮ ਜਾਣਨਾ ਕਰੋ, ਸਾਰੀ ਦੁਨੀਆਂ ਦੇ ਵਿੱਚ ਮਹਾਨ ਜਾਣਨਾ ਕਰੋ।
ਸੁਖੇਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਹੈ।
ਕਿਉਂ ਕਰਕੇ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਉਹ ਸੁੱਖਾਂ ਦੇ ਦੇਣ ਵਾਲੇ ਜਿਹੜੇ ਬੈਣ ਬਚਨ ਰਤਨ ਰੂਪ, ਉਹਨਾਂ ਨੂੰ ਜਪਦੇ ਨੇ, ਸਿਮਰਨ ਨੂੰ ਕਰਦੇ ਨੇ, ਪਰਮੇਸ਼ੁਰ ਦੀ ਬੰਦਗੀ ਕਰਦੇ ਨੇ, ਅਤੇ ਇਸ ਕਰਕੇ ਕਹਿੰਦੇ ਰਚਨੰ ਕੁਸੁੰਭ ਰੰਗਣ ਹੈ। ਕੁਸੁੰਭ ਰੰਗ ਜਿਹੜਾ ਹੈ ਨਾ, ਉਹ ਕੱਚਾ ਹੁੰਦਾ ਹੈ, ਉਹ ਲਹਿ ਜਾਂਦਾ ਹੈ, ਅਤੇ ਇਸ ਵਾਸਤੇ ਉਹ ਧੁੱਪ ਦੇ ਨਾਲ ਉੱਡ ਵੀ ਜਾਂਦਾ ਹੈ, ਖਰਾਬ ਵੀ ਹੁੰਦਾ ਹੈ। ਕਹਿੰਦੇ ਕਿ ਕੁਸੁੰਭੇ ਦੇ ਰੰਗ ਦੀ ਤਰ੍ਹਾਂ ਜਿਹੜੀ ਇਹ ਦੁਨੀਆਂ ਦੇ ਪਦਾਰਥ ਨੇ, ਪਰਿਵਾਰ ਦਾ ਜਿਹੜਾ ਮੋਹ ਹੈ, ਇਹਨਾਂ ਦੇ ਵਿੱਚ ਉਹ ਰਚਨ ਕੀ ਤਦਾਕਾਰ ਨਹੀਂ ਹੁੰਦੀ। ਉਹ ਸਾਰਿਆਂ ਨੂੰ ਪਤਾ ਹੈ ਕਿ ਕੁਸੁੰਭੇ ਦੇ ਰੰਗ ਦੀ ਤਰ੍ਹਾਂ ਇਹ ਨਾਸ਼ ਵੀ ਹੋ ਜਾਂਦੇ ਨੇ, ਖਤਮ ਵੀ ਹੋ ਜਾਂਦੇ ਨੇ। ਇਹਨਾਂ ਰੰਗਾਂ ਦੇ ਵਿੱਚ ਜਿਹੜਾ ਰੱਬ ਦਾ ਪਿਆਰਾ ਉਹ ਫਿਰ ਪ੍ਰੀਤੀ ਨਹੀਂ ਕਰਦਾ। ਇਸ ਕਰਕੇ ਸੁਖੈਨ ਬੈਣ, ਉਹ ਸੁਖੈਨ ਹੀ ਤਿਆਗ ਦਿੰਦਾ ਹੈ, ਸੁਖੈਨ ਹੀ ਜਿਹੜਾ ਇਹਨਾਂ ਤੋਂ ਨਿਰਾਲਾ ਹੋ ਜਾਂਦਾ ਹੈ, ਅਤੇ ਉਹ ਜਿਹੜੀ ਰਚਨਾ ਰਚਨੰ ਕੁਸੁੰਭ ਰੰਗਣ ਹੈ, ਇਹ ਜਿਹੜੀ ਕੁਸੁੰਭੇ ਰੰਗੇ ਰੰਗ ਦੀ ਤਰ੍ਹਾਂ ਰਚਨਾ ਜੀ ਕੀਤੀ ਹੋਈ ਹੈ ਨਾ ਪਰਮੇਸ਼ੁਰ ਦੀ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ ਕਿਤ ਨਾਸਵੰਤ ਹੈ, ਅਤੇ ਇਹਦੇ ਵਿੱਚ ਜਿਹੜਾ ਉਹ ਬੈਣ ਸੁਖੈਨ ਜਿਹੜਾ ਹੈ ਉਹਨੂੰ ਰਤਨਾਂ ਨੂੰ ਇਹਨਾਂ ਨੂੰ ਤਿਆਗ ਦਿੰਦਾ ਹੈ, ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ।
ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖੈਨ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਹੈ, ਕਿ ਜਿਹੜਾ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਰਚਿਆ ਹੋਇਆ ਹੈ, ਇਹਨਾਂ ਦੇ ਵਿੱਚ ਖਚਤ ਹੋਇਆ ਹੈ, ਪਰਿਵਾਰ ਦੇ ਲੋਭ ਦੇ ਵਿੱਚ, ਰੰਗ ਪਿਆਰ ਦੇ ਵਿੱਚ, ਕੱਚੇ ਧਨ ਦੇ ਵਿੱਚ ਜੁੜਿਆ ਹੋਇਆ ਨਾ, ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ, ਸਾਧ ਸੰਗਤ ਨੂੰ ਛੱਡ ਕਰਕੇ, ਬੰਦਗੀ ਨੂੰ ਛੱਡ ਕਰਕੇ, ਫਿਰ ਮਹਾਰਾਜ ਕਹਿੰਦੇ ਰੋਗ ਸੋਗ ਵਿਯੋਗੰ ਨਾਨਕ ਸੁੱਖ ਨਾ ਸੁਪਨ ਹੈ। ਉਹਨੂੰ ਰੋਗ ਵੀ ਲੱਗੇ ਰਹਿੰਦੇ ਨੇ ਸਰੀਰ ਨੂੰ, ਸੋਗ ਮਨ ਨੂੰ ਵੀ ਲੱਗੇ, ਵਿਯੋਗੰ ਵਿਛੋੜੇ ਬਣੇ ਰਹਿੰਦੇ ਨੇ। ਇਹੋ ਜਿਹੇ ਮਨੁੱਖ ਨੂੰ ਜਿਹੜਾ ਸੰਗਤ ਨਹੀਂ ਕਰਦਾ, ਨਾਮ ਨਹੀਂ ਜਪਦਾ, ਸਿਮਰ ਨਹੀਂ ਕਰਦਾ, ਦੁਨਿਆਵਾਂ ਦੇ ਵਿੱਚ ਰੁੱਝਾ ਹੋਇਆ ਰੰਗਾਂ ਦੇ ਵਿੱਚ, ਪਿਆਰ ਦੇ ਵਿੱਚ, ਕਹਿੰਦੇ ਸੁੱਖ ਨਾ ਸੁਪਨੇ, ਉਹਨੂੰ ਫਿਰ ਸੁਪਨੇ ਮਾਤਰ ਵੀ ਉਹਨੂੰ ਸੁੱਖ ਨਹੀਂ ਮਿਲਦਾ, ਉਹਦੇ ਲਾਗੇ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਆਉਂਦਾ। ਅਤੇ ਅੱਜ ਦਾ ਉਪਦੇਸ਼ ਗਾਥਾ ਰੂਪੀ ਨਾਮੇ ਬਾਣੀ ਦੀ ਸਮਾਪਤੀ ਕਰਦਿਆਂ ਹੋਇਆਂ ਸਤਿਗੁਰਾਂ ਨੇ ਬਖਸ਼ਿਆ ਹੈ, ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਸੁਖੇਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਹੈ, ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।